ਸੋ ਇਹਦੇ ਵਿੱਚ ਆਪਾਂ ਨੇ ਸ਼੍ਰਵਣ ਕੀਤਾ ਹੈ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਕਿ ਇਹ ਜਿਹੜਾ ਜੀਵ ਹੈ ਸੰਸਾਰ ਦੇ ਅੰਦਰ ਜੁਗਾਂ ਜੁਗਾਂ ਤੋਂ ਸਰੀਰ ਰੂਪੀ ਰੱਥ ਲੈ ਕੇ ਧਰਮ ਨੂੰ ਰਥਵਾਹੀ ਬਣਾ ਕੇ ਇਹ ਜੀਵ ਜੁਗਾਂ ਜੁਗਾਂ ਚੋਂ ਆਉਂਦਾ ਜਾ ਰਿਹਾ ਹੈ। ਵਾਰ ਵਾਰ ਜੰਮਣਾ ਮਰਨਾ ਜੰਮਣਾ ਮਰਨਾ ਹੋ ਰਿਹਾ ਇਹਦਾ, ਪਰ ਤਰਨ ਦਾ ਕੋਈ ਹੀਲਾ ਵਸੀਲਾ ਬਣਦਾ ਨਹੀਂ। ਪਰ ਸਤਿਗੁਰੂ ਜੀ ਜਦੋਂ ਮਿਲਦੇ ਨੇ ਕਹਿੰਦੇ ਉਦੋਂ ਜੀਵ ਤਰ ਜਾਂਦਾ, ਕਰ ਕਿਰਪਾ ਪਾਰ ਉਤਾਰਿਆ, ਜਿਨ੍ਹਾਂ 'ਤੇ ਕਿਰਪਾ ਕੀਤੀ ਹੈ ਉਹਨਾਂ ਨੂੰ ਪਾਰ ਉਤਾਰ ਦਿੱਤਾ ਹੈ। 14ਵਾਂ ਸਲੋਕ ਬਖਸ਼ਿਸ਼ ਕਰ ਰਹੇ ਨੇ ਮਹਾਰਾਜ, 470 ਅੰਗ 'ਤੇ 14ਵਾਂ ਸਲੋਕ ਪ੍ਰਾਰੰਭ ਹੁੰਦਾ ਹੈ। ਸਲੋਕ ਮਹੱਲਾ ਪਹਿਲਾ, ਸਿਮਲ ਰੁੱਖ ਸਰਾਇਰਾ। ਸਿਮਲ ਦਾ ਰੁੱਖ ਹੈ ਇਹ, ਸਰ ਆਇਰਾ ਤੀਰ ਵਾਂਗੂ ਸਿੱਧਾ ਹੀ ਅਸਮਾਨ ਵੱਲ ਨੂੰ ਜਾਂਦਾ ਹੈ। ਪਤਾ ਨਹੀਂ ਹੁਣ ਖੜਾ ਕਿ ਨਹੀਂ, ਸਰਕਟ ਹਾਊਸ ਦੇ ਸਾਹਮਣੇ ਖੜਾ ਹੈ, ਕੱਟ ਨਾ ਦਿੱਤਾ ਹੋਵੇ, ਕਿਉਂਕਿ ਸਿਮਲ ਦਾ ਰੁੱਖ ਕਿਤੇ ਕਿਤੇ ਹੁੰਦਾ, ਦਿਓ ਵਾਂਗੂ ਲੰਬਾ ਸਾਰਾ ਚੌੜਾ ਬੜਾ, ਚਾਰੇ ਪਾਸਿਓਂ ਫੈਲਾਓ ਬੜਾ, ਪੱਤੇ ਬੜੇ, ਫਲ ਬੜੇ, ਦੇਖਣ ਨੂੰ ਤਾਂ ਬਹੁਤ ਲੱਗਦਾ ਵੱਡਾ ਉੱਚਾ, ਸਿੱਧਾ ਤੀਰ ਵਾਂਗੂ ਜਾਂਦਾ। ਅਤ ਦੀਰਗ ਬਹੁਤਾ ਜ਼ਿਆਦਾ ਵੱਡਾ, ਅਤ ਮੁੱਚ ਫੈਲਿਆ ਹੋਇਆ, ਇਹਦਾ ਤਣਾ ਵੀ ਬਹੁਤ ਫੈਲਿਆ ਹੁੰਦਾ, ਚਾਰੇ ਪਾਸੇ ਨੂੰ ਚਪਟਾ ਤਣਾ ਫੈਲਿਆ ਹੋਇਆ। ਐਡਾ ਵੱਡਾ ਦਰਖਤ ਦੇਖ ਕੇ, ਇਹਦੇ ਫਲ ਦੇਖ ਕੇ ਪੰਛੀ ਸੁਭਾਵਕ ਇੱਧਰ ਨੂੰ ਆਉਂਦੇ ਵੀ ਇੰਨਾ ਵੱਡਾ ਦਰਖਤ ਹੈ ਕੁਛ ਤਾਂ ਮਿਲੇਗਾ। ਸੇਬ ਹੁੰਦਾ ਜਿਵੇਂ ਕੱਚਾ ਸੇਬ ਹੁੰਦਾ ਹਰੇ ਰੰਗ ਦਾ ਗੋਲ ਜਿਹਾ, ਇਸ ਤਰ੍ਹਾਂ ਦਾ ਫਲ ਲੱਗਦਾ ਇਹਨੂੰ, ਪਰ ਉਹ ਫਲ ਚੀੜਾ ਬੜਾ ਹੁੰਦਾ, ਪੱਤੇ ਵੀ ਲੱਗਦੇ ਨੇ ਅਤੇ ਫੁੱਲ ਵੀ ਲੱਗਦੇ ਨੇ, ਫੈਲਾਓ ਵੀ ਬੜਾ ਹੈ। ਉਹ ਜੇ ਆਵ ਹੈ ਆਸ ਕਰ, ਉਹ ਜੋ ਜਿਹੜੇ ਆਉਂਦੇ ਨੇ ਆਸ ਕਰਕੇ ਪੰਛੀ, ਵਿਸ਼ੇਸ਼ ਕਰਕੇ ਤੋਤਾ, ਤੋਤਾ ਇਹਦਾ ਬਹੁਤਾ ਜ਼ਿਆਦਾ ਪਿਆਰਾ, ਤੋਤਾ ਹੀ ਖਾਂਦਾ ਆ ਕੇ, ਫਿਰ ਫਸਦਾ ਵੀ ਉਹੀ ਹੈ। ਜਾਹੇ ਨਿਰਾਸੇ ਕਿਤ, ਉਹ ਨਿਰਾਸੇ ਹੁਣ ਕਿੱਧਰ ਨੂੰ ਜਾਣ, ਕਿਤੇ ਨਹੀਂ ਜਾਂਦੇ, ਆਉਂਦੇ ਨੇ ਆ ਕੇ ਬੈਠਦੇ ਨੇ, ਕਿਉਂਕਿ ਆ ਕੇ ਉਹ ਦੇਖਦੇ ਬੜਾ ਸੋਹਣਾ ਫਲ ਲੱਗਿਆ ਹੋਇਆ, ਫਲ ਫਿੱਕੇ, ਉਹ ਫਲ ਦੇ ਜਦੋਂ ਠੁੰਗ ਮਾਰਦੇ ਨੇ ਆਪਣੀ, ਤੋਤੇ ਦੀ ਚੁੰਝ ਤਿੱਖੀ ਬੜੀ ਹੁੰਦੀ ਮੂਹਰਲੇ ਪਾਸਿਓਂ, ਚਲੋ ਤਿੱਖੀ ਤਾਂ ਚੁੰਝ ਕਾਂ ਦੀ ਬੜੀ ਹੁੰਦੀ, ਚਿੜੀ ਦੀ ਬੜੀ ਹੁੰਦੀ, ਪਰ ਇਹਦੀ ਤੋਤੇ ਦੀ ਚੁੰਝ ਥੋੜ੍ਹੀ ਜਿਹੀ ਮੁੜੀ ਹੁੰਦੀ ਅੱਗਿਓਂ, ਇਹੀ ਨੁਕਸਾਨ ਕਰਦੀ ਇਹਦਾ। ਜਦੋਂ ਇੱਕ ਵਾਰ ਜਿਵੇਂ ਲੱਕੜ ਹੋਵੇ ਨਾ, ਲੱਕੜ ਵਿੱਚ ਆਪਣਾ ਚੁੰਝ ਫਸ ਜਾਏ ਕਿਸੇ ਦੀ, ਫਿਰ ਕੱਢਣੀ ਬਹੁਤ ਔਖੀ ਆ, ਫਸ ਹੀ ਗਈ ਉਹ ਤਾਂ ਅੰਦਰ। ਇਸੇ ਪ੍ਰਕਾਰ ਇਹ ਸਿਮਲ ਦੇ ਫਲ ਬਾਹਰੋਂ ਤਾਂ ਹਰਾ ਹਰਾ ਜਿਹਾ ਹੀ ਲੱਗਦਾ, ਪਰ ਅੰਦਰ ਲੱਕੜ ਵਾਂਗੂ ਚੀੜਾ ਹੁੰਦਾ, ਕੱਚੀ ਲੱਕੜ ਜਿਹੀ ਹੁੰਦੀ। ਜਿਵੇਂ ਇਹਦੇ ਵਿੱਚ ਜਦੋਂ ਠੁੰਗ ਮਾਰਦਾ ਤੋਤਾ, ਉਹਦੀ ਠੁੰਗ ਫਸ ਜਾਂਦੀ, ਉਹ ਜ਼ੋਰ ਲਾ ਮਰਦਾ ਵੀ ਮੈਂ ਬਾਹਰ ਕੱਢ ਲਾਂ, ਕੱਢ ਨਹੀਂ ਸਕਦਾ, ਉੱਥੇ ਤੜਫ ਤੜਫ ਕੇ ਅੰਤ ਨੂੰ ਪ੍ਰਾਣ ਦੇ ਦਿੰਦਾ ਆਪਣੇ। ਇਸ ਕਰਕੇ ਮਹਾਰਾਜ ਕਹਿੰਦੇ ਫਲ ਫਿੱਕੇ ਫੁੱਲ ਬਕ ਬਕੇ। ਹੁਣ ਫੁੱਲਾਂ 'ਚ ਕੋਈ ਖੁਸ਼ਬੂ ਹੋਵੇ ਚਲੋ ਚੰਗੇ ਲੱਗਦੇ ਹੈ, ਚਲੋ ਫੁੱਲਾਂ ਦੀ ਕੋਈ ਦਵਾਈ ਬਣੇ, ਕਿਸੇ ਕੰਮ ਆ ਜਾਣ, ਕਹਿੰਦੇ ਕੋਈ ਕੰਮ ਨਹੀਂ ਆਉਂਦੇ, ਕੰਮ ਨਾ ਆਵ ਹੈ ਪੱਤ, ਇਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ ਹੈ। ਹਾਂ ਇਹ ਠੀਕ ਹੈ ਕਿ ਮਹਾਰਾਜ ਨੇ ਜਿੰਨੀਆਂ ਚੀਜ਼ਾਂ ਲਿਖੀਆਂ ਇਹ ਕੰਮ ਨਹੀਂ ਆਉਂਦੀਆਂ, ਫਲ ਫੁੱਲ ਅਤੇ ਪੱਤੇ, ਇਹਦੇ ਤਣੇ ਤੋਂ, ਤਣੇ ਨੂੰ ਨਹੀਂ ਮਹਾਰਾਜ ਨੇ ਕਿਹਾ, ਤਣੇ ਤੋਂ ਤਾਂ ਚੀਜ਼ ਬਣਦੀ ਆ, ਆ ਦੀਆ ਸਿਲਾਈ ਦੀਆਂ ਤੀਲੀਆਂ ਇਹਦੇ ਤਣੇ ਤੋਂ ਹੀ ਬਣਦੀਆਂ ਨੇ। ਇਸ ਕਰਕੇ ਮਹਾਰਾਜ ਇੱਥੇ ਫਲ ਫੁੱਲ ਅਤੇ ਪੱਤੇ ਹੀ ਕਹੇ ਨੇ, ਇਹ ਨਹੀਂ ਕਿਸੇ ਕੰਮ ਆਉਂਦੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸੇ ਪ੍ਰਕਾਰ ਦੁਨੀਆਂ ਦੇ ਅੰਦਰ ਜਿਹੜੇ ਨੇ ਸਿਮਲ ਰੁੱਖ ਸਰਾਇਰਾ, ਸਿਮਲ ਦੇ ਰੁੱਖ ਵਾਂਗੂ ਲੰਬੇ ਸਿੱਧੇ ਉੱਚੇ ਉੱਚੇ ਸੱਜਣ ਠੱਗ ਵਰਗੇ ਜਿਹੜੇ ਬੰਦੇ ਨੇ, ਅਤ ਦੀਰਘ ਅਤ ਮੁੱਛ, ਬੜਾ ਤਕੜਾ ਡੇਰਾ ਬਣਾਇਆ, بڑا پھیلاؤ ہے، بڑیاں گڈیاں، اور آپ بھی بڑا دیکھنے سونا لگ رہا، پربھاوت ہوندا انسان دیکھ کے۔ وہ جی آپ ہے آس کر، وہ جی جگیاسو دے کول آس کر کے آدھے بھی یہ برہم گیانی ہونا یا رب دا پیارا ہونا ہے۔ جا ہے نراسے کت، کہنے وہ نراسے ہوں کدھر نو جان، جد اتے آ کے دیکھیا فال فکے، انہیں جہے منہ چ بچن کڈے سی، جا تینوں بھی ایں ہو جائے گا ایں ہو جائے گا، وہ تو کوئی پورا ہی نہیں ہویا، فل بک بکے۔ وہ اپدیش بھی این کشش ہے نہیں گی، تو کم نہ آوے پت، وہ جی پت عزت آبرو ہے وہ بھی کسی کم نہیں آتی، کیونکہ وہ خاص عزت نہیں ہے، وہ بہت پھیلاؤ بڑا ہے، پنجاب پنجاب لاکھ کروڑ کروڑ چیلا بنایا۔ میں کہ چلو سن کے تو دیکھیے، ٹی وی تے آ رہا سی، ایک دم پھکا، ایک منٹ تو بد نہ سن سکیا، میں انہوں بند کرتا ہے بھی اے پتہ نہیں بھی لوگ اینے جاندے کیوں نے متھا ٹیکنے، تو پرماتما جانے، نہ کوئی شکل وچ عقل، نہ کوئی بولی وچ مٹھاس، بالکل سمل دے رخ ورگا، نکلی گرو سمل دے رخ ورگا ہی ہوں۔ پر مہاراج کہتے یہ تمہوں میں نچوڑ دی گل دساں، مٹھت نیوی نانکا، مہاراج کہنے ایک مٹھت نال چلنا، ایک نیم نمرتا نال چلنا، جیڑا نا یہ سموہ گنا دا سارے نالوں وڈا خزانہ، مٹھت اتے نیما ہونا، گن چنگیائیاں تت، یہ سارے سموہ گنا دا تے چنگیائیاں دا تت نچوڑا ہے، ایک تا مٹھا بولنا، نیم چلنا، یہ سارے نالوں وڈی گل ہے۔ یہ مٹھت تے نیوی جیڑا ہے، مہاراج کہنے ہوں یہ بھی دو پرکار آ جاندے نے، کئی بندے میٹھا بولتے ہیں اِنا جویں سجن ٹھگ سی، وہ نیوا بھی بڑا ہوندا سی تے میٹھا بھی بہت بولتا سی۔ ہوں مہاراج کہنے یہ دو پرکار تو بچو، نقلی میٹھا پچھانن دا جتن کریو، نقلی جھکن والے بہت مل جان گے آپاں نوں، انہوں کی پچھان کی ہے مہاراج، سب کہو نوے آپ کہو، پر کہو نوے نہ کوئے، سب کوئی اپنے آپ نو نمدا، مطلب کہ جی تمہوں کوئی سر چکاؤندا او دا مطلب تو بھی چکا، تمہوں تہاڈا سر چکاؤن لئی پہلا آپ جھکدا، دوجے دن انہیں گھٹ ہی چکاؤنا، بس تمہوں چکاؤن لا لینا انہیں، سب کو نوے آپ کو۔ پھر کہنے سب کوئی جی تے کے نمدا بھی ہے، اپنے مطلب نو نمدا، اپنے کام لئی سر نواؤندا، پر کو نوے نہ کوئے، پرائے واسطے تے کوئی نواؤندا نہیں ہے، ہریک بندہ اپنے مطلب لئی سر چکاؤندا۔ اس کر کے دیکھنا مل کے تو تر تار راجو تولی ہے، کہنے دیکھو جیڑا پارا ہوندا ہے تکڑی دے وچ پا کے دیکھو، جیڑا پارا پاسا ہوندا وہی وڈا ہوندا، نوے سو گورا ہوئے، جیڑا نمدا ہے وہی وڈا ہوندا۔ ایک تا یہ جھکنا ہے، یہ دو پرمان ہو گئے، دے بھی گن والا بندہ ہمیشہ جھکدا ہے، ایک نقلی بندہ بھی جھکدا ہے، یہ اپنوں آپ پرکھ کرنی پینی ہے۔ یہ مہاراج کہنے میں ایک پرمان تمہوں دے کے دس دیا، اپرادھی دونا نوے، یہ بھی دھیان رکھو، جھکنا بھی حساب جہاں ہی ہوں، جہے بندے بہت ہی تھوڑا نم کے ملن گے انہوں تو ذرا دھیان رکھو، مہاراج کہنے وہ مطلب کوئی کم ہے انہوں، جا وہ کوئی ٹھگ ہے، جا وہ بندہ اندروں کالا ہے، اتنا بھی جھکن کی لوڑ سی بھی بالکل ہی لما پی جانا، وہ آپ بھی پچھان لینے ہیں، اصلیت وچ جھکنا ہو رہا ہے تے نقلی پونا جھکنا ہو رہا ہے۔ مہاراج کہنے وہ اپرادھی ہے جیڑا مرگ نو ماردا شکاری، جو ہنتا مرگا ہے، جیڑا مرگا نو ہنتا تو بھاو ماردا ہے، وہ نم نم کے جاندا تیر کمان سیدھا کر کے، جھک جھک کے گوڈنیاں لا لا کے، لک لک کے جا کے ਮਾਰ ਦਿੰਦਾ ਮਿਰਗ ਨੂੰ। ਜੇ ਤੁਸੀਂ ਕਹੋ ਵੀ ਇਹ ਤਾਂ ਬੜਾ ਮੱਥਾ ਟੇਕਦਾ ਥੱਲੇ ਨੂੰ, ਸੀਸ ਨਿਵਾਇਆ, ਕਿਆ ਥੀ ਹੈ, ਮਹਾਰਾਜ ਕਹਿੰਦੇ ਉਹ ਵੀ ਤਾਂ ਝੁਕਦਾ, ਤੁਸੀਂ ਕਹੋਗੇ ਪਤਾ ਨਹੀਂ ਮੱਥਾ ਟੇਕਦਾ ਇਹ। ਕਹਿੰਦੇ ਆਉਣ ਸੀਸ ਨਿਵਾਉਣ ਨਾਲ ਕੀ ਹੋ ਸਕਦਾ ਹੈ, ਇਸ ਤਰ੍ਹਾਂ ਸਿਰ ਨਵਾਉਣ ਨਾਲ ਨਹੀਂ ਕੁਛ ਹੋ ਸਕਦਾ। ਬੜੇ ਲੋਕ ਮੱਥਾ ਟੇਕਦੇ ਨੇ, ਸਿਰ ਨਵਾਉਂਦੇ ਨੇ, ਜਾਂ ਹਿਰਦਾ ਕਸੁੱਧੇ ਜਾਹੇ, ਜਾਂ ਹਿਰਦੇ ਵਿੱਚ ਉਹ ਪੁੱਠੇ ਜਾਂਦੇ ਨੇ, ਅੰਦਰੋਂ ਗੱਲ ਨਹੀਂ ਮੰਨਣੀ, ਅੰਦਰੋਂ ਪੁੱਠੇ ਪਾਸੇ ਜਾਣਾ, ਸੁੱਧੇ ਨਹੀਂ ਜਾਂਦੇ, ਕਸੁੱਧੇ, ਕੋਈ ਬਚਨ ਨਹੀਂ ਮੰਨਣਾ, ਕੋਈ ਗੱਲ ਨਹੀਂ ਮੰਨਣੀ, ਕੋਈ ਬਾਣੀ ਨਹੀਂ ਪੜ੍ਹਨੀ, ਪਰ ਇਹ ਵੀ ਮੱਥਾ ਟੇਕ ਲਿਆ ਬਸ। ਬਹੁਤ ਲੋਕ ਇਹੋ ਜਿਹੇ ਆਉਂਦੇ ਨੇ, ਸਵੇਰ ਤੋਂ ਲੈ ਕੇ ਰਾਤ ਤੱਕ ਮੱਥਾ ਟੇਕਣ ਵਾਲੇ ਬਹੁਤ ਆਉਂਦੇ ਨੇ, ਉਹਨਾਂ ਨੇ ਇਹੀ ਕਹਿਣਾ ਮੈਂ ਮੱਥਾ ਟੇਕਿਆ, ਮੈਂ ਦੇਖ ਕਰਾਇਆ। ਬਾਣੀ ਤਾਂ ਨਹੀਂ ਕੋਈ ਪੜ੍ਹੀ, ਨਾ ਬਾਣੀ ਗੁਰਦੁਆਰੇ ਕਿੱਥੇ ਪੜ੍ਹ ਹੁੰਦੀ, ਬਹਿ ਕੇ ਪੰਜ ਪੌੜੀਆਂ ਜਪ ਜੀ ਸਾਹਿਬ ਦੀਆਂ ਨਹੀਂ ਪੜ੍ਹ ਕੇ ਆਇਆ, ਜਿਹੜੀ ਗੱਲ ਕਰਨ ਵਾਲੀ ਗੁਰਦੁਆਰੇ ਦਾ ਮਤਲਬ ਹੀ ਨਹੀਂ ਪਤਾ, ਨਾ ਤਾਂ ਉਹਦੇ ਮਾਂ ਬਾਪ ਨੂੰ ਪਤਾ, ਨਾ ਉਹਦੇ ਦਾਦਾ ਦਾਦੀ ਨੂੰ ਪਤਾ, ਨਾ ਉਹਦੇ ਸਮਾਜ ਨੂੰ ਪਤਾ, ਕਿਸੇ ਨੂੰ ਪਤਾ ਨਹੀਂ ਮੱਥਾ ਟੇਕਣਾ ਹੁੰਦਾ ਕੀ। ਆਪਾਂ ਬਚਪਨ ਤੋਂ ਲੈ ਕੇ ਬੱਚੇ ਨੂੰ ਕਹਿੰਦੇ ਮੱਥਾ ਟੇਕ ਬਈ, ਬਸ ਜਦੋਂ 6 ਮਹੀਨੇ ਦਾ ਹੁੰਦਾ ਨਿਆਣਾ ਉਦੋਂ ਹੀ ਮੱਥਾ ਟੇਕਣਾ ਸ਼ੁਰੂ ਕਰਦਾ, ਪਰ ਉਹਨੂੰ ਤਾਂ ਪਤਾ ਹੀ ਨਹੀਂ, ਵੱਡਿਆਂ ਹੁੰਦਿਆਂ ਤੱਕ ਵੀ ਉਹਨੂੰ ਨਹੀਂ ਪਤਾ, ਕਿਉਂਕਿ ਮਾਂ ਬਾਪ ਕੋਲ ਟਾਈਮ ਨਹੀਂ ਦੱਸਣ ਦਾ ਮੱਥਾ ਟੇਕਣਾ ਹੁੰਦਾ ਕੀ। ਮਹਾਰਾਜ ਕਹਿੰਦੇ ਸੀਸ ਨਿਵਾਇਆ ਕਿਆ ਥੀ ਹੈ, ਜਾਂ ਹਿਰਦਾ ਕਸੁੱਧੇ ਜਾਹੇ। ਇਸ ਕਰਕੇ ਮੱਥਾ ਟੇਕਣ ਦੇ ਵਿੱਚ ਬੜਾ ਫਰਕ ਹੈ। ਜਿਨ੍ਹਾਂ ਨੇ ਮੱਥਾ ਟੇਕ ਲਿਆ ਇੱਕ ਵਾਰ, ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਗਲ ਨਾਲ ਲਾ ਲਿਆ। ਸਤਿਗੁਰੂ ਮੱਥਾ ਟੇਕਦੇ ਨੂੰ ਹੀ ਪਛਾਣ ਲੈਂਦੇ ਨੇ, ਆਉਂਦੇ ਨੂੰ ਹੀ ਦੇਖ ਲੈਂਦੇ ਨੇ ਕਿੰਨੀ ਭਾਵਨਾ ਨਾਲ ਆਇਆ, ਕਿੰਨੀ ਸ਼ਰਧਾ ਨਾਲ ਮੱਥਾ ਟੇਕਦਾ। ਮਹੱਲਾ ਪਹਿਲਾ, ਪੜ੍ਹ ਪੁਸਤਕ ਸੰਧਿਆ ਬਾਦੰਗ। ਮਹਾਰਾਜ ਕਹਿੰਦੇ ਨੇ ਹੁਣ ਇਹ ਜਿਹੜੇ ਪੰਡਤਾਂ ਦੀ ਹਾਲਤ ਕੁਛ ਦੱਸ ਰਹੇ ਨੇ ਮਹਾਰਾਜ ਗੁਰੂ ਨਾਨਕ ਦੇਵ ਜੀ, ਪੁਸਤਕ ਨੂੰ ਪੜ੍ਹਦੇ ਨੇ ਸੰਧਿਆ ਸਮੇਂ। ਸੰਧਿਆ ਟਾਈਮ 3 ਮੰਨੇ ਜਾਂਦੇ ਨੇ, ਇੱਕ ਸਵੇਰੇ ਸੂਰਜ ਦੇ ਚੜ੍ਹਨ ਸਮੇਂ, ਦੁਪਹਿਰੇ 12 ਵਜੇ, ਸ਼ਾਮ ਨੂੰ ਰਹਿ ਰਾਸ ਵੇਲੇ, ਸੰਧਿਆ ਟਾਈਮ 3 ਨੇ। ਕਹਿੰਦੇ ਪੜ੍ਹਦਾ ਹੈ ਧਾਰਮਿਕ ਪੁਸਤਕਾਂ ਸੰਧਿਆ ਵੇਲੇ, ਅਤੇ ਬਾਦੰਗ ਕਰਦਾ ਹੈ ਝਗੜੇ। ਕਿਉਂ? ਉਹ ਅਸਲ ਵਿੱਚ ਪੁਸਤਕ ਨਹੀਂ ਪੜ੍ਹ ਰਿਹਾ ਸੀ, ਧਾਰਮਿਕ ਗ੍ਰੰਥ ਨੂੰ ਨਹੀਂ ਸੀ ਪੜ੍ਹ ਰਿਹਾ ਉਹ। ਅਸੀਂ ਤਾਂ ਆਖਿਆ ਵੀ ਬੜੇ ਪੋਥੀ ਲੈ ਕੇ ਬੈਠਦਾ, ਵੀ ਇਹ ਬੰਦਾ ਪਤਾ ਨਹੀਂ ਕਿੰਨਾ ਕੁ ਧਾਰਮਿਕ ਹੈ। ਮਹਾਰਾਜ ਕਹਿੰਦੇ ਉਹ ਤਾਂ ਉਹਦੇ ਵਿੱਚੋਂ ਉਹ ਗੱਲਾਂ ਲੱਭਦਾ ਸੀ ਜਿਨ੍ਹਾਂ ਨਾਲ ਉਹ ਦੂਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੋਵੇ, ਜਾਂ ਕੋਈ ਚਰਚਾ ਦਾ ਵਿਸ਼ਾ ਹੋਵੇ, ਜਾਂ ਦੂਜੇ ਬੰਦਿਆਂ ਨੂੰ ਉਹ ਇਉਂ ਦਰਸਾ ਸਕੇ ਮੈਨੂੰ ਬਹੁਤ ਕੁਛ ਆਉਂਦਾ ਹੈ। ਅਸੀਂ ਤਾਂ ਆਖਿਆ ਸ਼ਾਇਦ ਪੜ੍ਹ ਰਿਹਾ ਸੀ ਇਹ ਕੋਈ ਅਧਿਆਤਮਕ ਪ੍ਰਕਾਸ਼ ਲਈ ਇੱਥੇ ਨਹੀਂ ਸੀ ਪੜ੍ਹ ਰਿਹਾ, ਇਹ ਤਾਂ ਚੁੰਝ ਤਿੱਖੀ ਕਰਦਾ ਰਹਿੰਦਾ ਬੈਠਾ ਸਵੇਰੇ ਦੁਪਹਿਰੇ ਸ਼ਾਮ, ਵੀ ਉਹਦੀ ਚੁੰਝ ਮਾਰਨੀ ਜੇ ਕੋਈ ਆਵੇ, ਲੜਾਈ ਕਰਨੀ ਉਹਦੇ ਨਾਲ, ਤਾਂ ਕਿ ਦੂਜਾ ਬੰਦਾ ਮੇਰੇ ਅੱਗੇ ਝੁਕ ਜਾਵੇ, ਵੀ ਅਗਲਾ ਕਹੂਗਾ ਇਹਨੂੰ ਬੜਾ ਗਿਆਨ ਹੈ, ਬਹੁਤ ਗਿਆਨ ਹੈ ਇਹਨੂੰ। ਇਸ ਗੱਲੋਂ ਦੂਸਰੇ ਨਾਲ ਝਗੜੇ ਵੀ ਕਰਦਾ, ਸਿਲ ਪੂਜ ਇਸ ਸਿਲਾ ਦੀ ਪੂਜਾ ਕਰਦਾ ਹੈ, ਪੱਥਰ ਨੂੰ ਰੱਖ ਕੇ ਫਿਰ ਉਹਦੀ ਪੂਜਾ ਕਰਨੀ, ਚੰਦਨ ਛਿੜਕਣਾ, ਪਾਣੀ ਨਾਲ ਇਸ਼ਨਾਨ ਕਰਾਉਣਾ, ਅਤੇ ਬਗਲ ਸਮਾਧੰ, ਬਗਲੇ ਦੀ ਤਰ੍ਹਾਂ ਸਮਾਧੀ ਲਾ ਕੇ ਅੱਖਾਂ ਮੀਚ ਕੇ ਬੈਠ ਗਿਆ, ਕਿਉਂਕਿ ਉਹਨੇ ਅਣਜਾਣ ਪੰਛੀ ਨੂੰ ਫਸਾਉਣਾ, ਭੋਲੇ ਪੰਛੀ ਕੋਈ ਬੰਦੇ ਹੁੰਦੇ ਨੇ ਉਹਨਾਂ ਨੂੰ ਫਸਾਉਣਾ। ਸਿਲਾ ਦਾ ਇਸ਼ਨਾਨ ਕਰਾ, ਫੁੱਲ ਪਾ, ਪੋਥੀ ਲਾਗੇ ਰੱਖ, ਸਮਾਧੀ ਲਾ, ਇਹਦੇ ਨਾਲ ਲੋਕ ਫਸਦੇ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਾ ਆ ਭਾਈ ਹਰਿਦੁਆਰ ਗਏ, ਆਓ ਕਿਸ਼ਤੀ 'ਚ ਦੇਖ। ਕਹਿੰਦੇ ਮਹਾਰਾਜ ਦੇਖੋ ਪੰਡਿਤ ਕਿੱਥੇ ਪੜ੍ਹ ਰਿਹਾ ਹੈ ਧਾਰਮਿਕ ਗ੍ਰੰਥ ਕੋਈ। ਕਹਿੰਦੇ ਕਿਸ਼ਤੀ 'ਚ ਬਹਿ ਕੇ ਪੜ੍ਹ ਰਿਹਾ। ਮਰਦਾਨਾ ਕਹਿੰਦਾ ਮਹਾਰਾਜ ਦੇਖੋ ਕਿੰਨੇ ਧਾਰਮਿਕ ਲੋਕ ਨੇ ਇੱਥੇ। ਮਹਾਰਾਜ ਕਹਿੰਦੇ ਮਰਦਾਨਾ ਤੂੰ ਨਾ ਕਿਸ਼ਤੀ ਵੱਲ ਦੇਖੀ ਜਾਈਂ, ਦੇਖੀ ਜਾਈਂ, ਅਤੇ ਤੈਨੂੰ ਤਮਾਸ਼ਾ ਦਿਖਾਉਂਦੇ ਹਾਂ। ਜਦੋਂ ਕਿਸ਼ਤੀ ਵੱਲ ਦੇਖੀ ਗਿਆ, ਇੱਕਦਮ ਝਟਕਾ ਮਾਰਿਆ ਪੰਡਿਤ ਨੇ ਰੱਸੀ ਜੀ ਨੂੰ, ਅਤੇ ਮੱਛੀ ਅੰਦਰ ਡਿੱਗ ਪਈ ਕਿਸ਼ਤੀ 'ਚ। ਕਹਿੰਦਾ ਮਹਾਰਾਜ ਇਹ ਤਾਂ ਮੱਛੀਆਂ ਫੜਦਾ ਪਿਆ। ਮਹਾਰਾਜ ਕਹਿੰਦੇ ਤੇਰੇ ਖਿਆਲ 'ਚ ਕਿਤੇ ਗ੍ਰੰਥ ਪੜ੍ਹਦਾ ਪਿਆ, ਇਹ ਮੱਛੀਆਂ ਫੜਨ ਨੂੰ ਹੀ ਕਿਸ਼ਤੀ 'ਚ ਬਹਿ ਕੇ ਲੋਕਾਂ 'ਤੇ ਦਿਖਾਉਂਦਾ ਮੈਂ ਪੜ੍ਹ ਰਿਹਾ ਧਾਰਮਿਕ ਗ੍ਰੰਥ, ਅਤੇ ਅੰਦਰੋਂ ਮੱਛੀ ਫੜਦਾ। ਦੇਖਾ ਹਾਂ ਠਗਵਾੜਾ ਠੱਗੀ ਦੇਸ, ਇਸ ਕਰਕੇ ਆਪਾਂ ਤਾਂ ਠੱਗੀ ਵਾਲੇ ਦੇ ਦੇਸ਼ 'ਚ ਆ ਗਏ। ਫਾਹੀ ਸੁਰਤ ਮਲੂਕੀ ਵੇਸ ਹੋਂ ਠਗਵਾੜਾ ਠੱਗੀ ਦੇਸ਼ ਮੁੱਖ ਝੂਠ ਮੂੰਹ ਵਿੱਚੋਂ ਐਸਾ ਝੂਠ ਸਜਾ ਕੇ ਬੋਲਦਾ ਕਿ ਵਿਭੂਖਣ ਸਾਰੰਗ ਸਾਰ ਸ੍ਰੇਸ਼ਟ ਸੋਨੇ ਵਾਂਗੂ ਜਿਵੇਂ ਸੋਨੇ ਦਾ ਵਿਭੂਖਣ ਗਹਿਣਾ ਘੜਿਆ ਹੁੰਦਾ ਨਾ, ਇੰਨਾ ਸੱਚ ਬੋਲ ਜਾਂਦਾ ਹੈ ਕਿ ਉਹਦੇ ਸੱਚ ਵਰਗਾ ਕੋਈ ਸੱਚ ਨਹੀਂ ਹੁੰਦਾ, ਹੁੰਦਾ ਉਹ ਝੂਠ ਹੀ ਹੈ। ਰਾਜੇ ਦੇ ਕੋਲ ਦੋ ਠੱਗ ਚਲੇ ਗਏ, ਠੱਗੀ 'ਚ ਮਸ਼ਹੂਰ ਸਨ ਬੜੇ। ਰਾਜਾ ਕਹਿੰਦਾ ਵੀ ਤੁਹਾਡਾ ਬੜਾ ਨਾਮ ਸੁਣਿਆ, ਵੀ ਤੁਸੀਂ ਠੱਗ ਹੋ, ਮੈਨੂੰ ਵੀ ਕੋਈ ਠੱਗੀ ਲਾ ਕੇ ਦਿਖਾਓ, ਮੈਂ ਦੇਖਾਂ ਠੱਗੀ ਹੁੰਦੀ ਕੀ ਹੈ। ਸੋ ਕਹਿੰਦੇ ਜੀ ਕੋਈ ਸਜ਼ਾ ਤਾਂ ਨਾ ਦਓਗੇ? ਕਹਿੰਦੇ ਸਜ਼ਾ ਕੋਈ ਨਹੀਂ, ਵੈਸੇ ਦਿਖਾਓ। ਕਹਿੰਦੇ ਤੁਸੀਂ ਬੜਾ ਝੂਠ ਨੂੰ ਵੀ ਸੱਚ ਸਾਬਤ ਕਰ ਦਿੰਦੇ ਹੋ। ਉਸ ਵਕਤ ਕਹਿੰਦੇ ਜੀ ਇਹ ਤਾਂ ਅਸੀਂ ਤਾਂ ਕਾਹਦਾ ਝੂਠ ਬੋਲਦੇ ਹਾਂ ਜੀ, ਬਸ ਕੱਲ੍ਹ ਜੰਗਲ 'ਚ ਮੈਂ ਗਿਆ ਸੀਗਾ, ਮੈਂ ਉੱਥੇ ਸ਼ਿਕਾਰ ਖੇਡਣ ਗਿਆ, ਗਲੇਲੇ ਨਾਲ ਮੈਂ ਕਬੂਤਰ ਦੇ ਰੋੜਾ ਮਾਰਿਆ, ਉਹ ਥੱਲੇ ਡਿੱਗਦਾ ਡਿੱਗਦਾ ਕਬਾਬ ਬਣ ਗਿਆ, ਮੈਂ ਖਾ ਲਿਆ। ਰਾਜਾ ਕਹਿੰਦੇ ਇਹ ਕਿਵੇਂ ਹੋ ਸਕਦਾ, ਉੱਤੋਂ ਕਬੂਤਰ ਡਿੱਗਦਾ ਡਿੱਗਦਾ ਕਬਾਬ ਕਿਵੇਂ ਬਣ ਗਿਆ? ਦੂਜਾ ਠੰਗ ਕਹਿੰਦਾ ਜਨਾਬ ਇਹ ਤਾਂ ਸੌਖੀ ਗੱਲ ਸੀ। ਕਹਿੰਦੇ ਕਿਵੇਂ? ਕਹਿੰਦਾ ਕਬੂਤਰ ਨੇ ਰੋੜ ਖਾਧੇ ਹੋਏ ਸੀ, ਜਦ ਇਹਨੇ ਇੱਧਰੋਂ ਰੋੜ ਮਾਰਿਆ, ਰੋੜ 'ਚ ਰੋੜ ਵਜੇ ਅੱਗ ਲੱਗ ਗਈ, ਉਹ ਕਬਾਬ ਬਣ ਗਿਆ। ਰਾਜੇ ਨੂੰ ਉਹਨਾਂ ਨੇ ਮਨਾ ਹੀ ਲਿਆ, ਝੂਠੀ ਗੱਲ ਨੂੰ ਵੀ ਸੱਚੀ ਸਾਬਤ ਕਰ ਦਿੱਤਾ। ਦੂਸਰੇ ਨੂੰ ਕਹਿੰਦਾ ਤੂੰ ਸੁਣਾ ਬਈ। ਕਹਿੰਦਾ ਜੀ ਮੈਂ ਕੱਲ੍ਹ ਸ਼ਿਕਾਰ ਖੇਡਣ ਗਿਆ, ਤੀਰ ਮਾਰਿਆ ਹਿਰਨ ਦੇ, ਉਹਦੇ ਪਿਛਲੇ ਖੁਰ ਦੇ ਵਿੱਚ, ਸਿੰਘ ਦੇ ਵਿੱਚ ਅਤੇ ਕੰਨ ਦੇ ਵਿੱਚ ਮੈਂ ਉਹ ਇੱਕੋ ਤੀਰ ਬਿੰਨ ਦਿੱਤਾ। ਕਹਿੰਦੇ ਇਹ ਕਿ ਇਹ ਨਹੀਂ ਮੰਨ ਸਕਦਾ ਮੈਂ, ਇਹ ਤਾਂ ਹੋ ਹੀ ਨਹੀਂ ਸਕਦਾ। ਦੂਜਾ ਠੱਗ ਕਹਿੰਦਾ ਕਿਉਂ ਨਹੀਂ ਹੋ ਸਕਦਾ? ਕਹਿੰਦਾ ਉਸ ਵਕਤ ਉਹ ਹਿਰਨ ਪਿਛਲੇ ਖੁਰ ਨਾਲ ਸਿੰਘ ਦੇ ਕੋਲ ਖੁਰਕ ਕਰ ਰਿਹਾ ਸੀ। ਰਾਜੇ ਨੂੰ ਮੰਨਣਾ ਹੀ ਪਿਆ। ਮਹਾਰਾਜ ਕਹਿੰਦੇ ਇਹੀ ਜੀ ਗੱਲ ਬਣਾਉਂਦੇ ਲੋਕ, ਮੁੱਖ ਝੂਠ ਵਿਭੂਖਣ ਸਾਰੰਗ। ਕਲਯੁੱਗ ਦੇ ਲੋਕ ਤਾਂ ਇੰਨਾ ਸੋਹਣਾ ਝੂਠ ਬੋਲਦੇ ਆ ਕਿ ਸੱਚ ਵੀ ਉਹਨਾਂ ਸੋਹਣਾ ਨਹੀਂ ਹੁੰਦਾ। ਤ੍ਰੈਪਾਲ ਤਿਹਾਲ ਵਿਚਾਰੰਗ, ਤ੍ਰੈਪਾਲ ਪਾਲ ਹੁੰਦੀ ਪੰਗਤੀ ਲਾਈਨ, ਤਿੰਨ ਲਾਈਨਾਂ ਦੀ ਗੀਤਾ, ਤਿਹਾਲ ਤਿੰਨੇ ਟਾਈਮ ਵਿਚਾਰਦਾ ਹੈ ਪੜ੍ਹਦਾ ਹੈ। ਗਲ ਮਾਲਾ ਤਿਲਕ ਲਲਾਟੰਗ, ਕਹਿੰਦੇ ਗਲ ਵਿੱਚ ਬੜੀ ਸੋਹਣੀ ਰੁਦਰਾਕਸ਼ ਦੀ ਮਾਲਾ, ਤੁਲਸੀ ਦੀ ਮਾਲਾ, ਹੋਰ ਕਈ ਪ੍ਰਕਾਰ ਦੀਆਂ ਮਾਲਾ ਹੁੰਦੀਆਂ ਨੇ ਪਹਿਨਦਾ ਹੈ। ਅਤੇ ਤਿਲਕ ਲਲਾਟੰਗ, ਲਲਾਟ ਹੁੰਦਾ ਮੱਥਾ, ਮੱਥੇ ਉੱਤੇ ਤਿਲਕ ਲਾਉਂਦਾ ਹੈ ਚੌੜਾ। ਕਈ ਪ੍ਰਕਾਰ ਦੇ 12 ਤਿਲਕ ਹੁੰਦੇ ਨੇ ਕੁੱਲ, ਮੱਥੇ ਉੱਤੇ ਬੜਾ ਚੌੜਾ ਵੱਡਾ ਤਿਲਕ ਲਾ ਲਿਆ। ਇਹਦੇ ਨਾਲ ਦੁਨੀਆ ਪ੍ਰਭਾਵਿਤ ਬੜੀ ਹੁੰਦੀ ਹੈ। ਅਗਲਾ ਕਹਿੰਦਾ ਕੋਈ ਪਹੁੰਚਿਆ ਬੰਦਾ ਹੈ, ਦੋਏ ਧੋਤੀ, ਦੋ ਧੋਤੀਆਂ ਰੱਖਦੇ ਇਸ਼ਨਾਨ ਵੇਲੇ, ਇੱਕ ਧੋਤੀ ਗਿੱਲੀ ਹੋ ਜਾਂਦੀ ਫਿਰ ਦੂਸਰੀ ਪਹਿਨ ਲੈਂਦੇ ਨੇ। ਬਸਤਰ ਕਪਾਟੰਗ, ਸਿਰ 'ਤੇ ਬਸਤਰ ਰੱਖਣਾ ਪੂਜਾ ਦੇ ਵੇਲੇ, ਸਿਰ ਦੇ ਉੱਤੇ ਕੱਪੜਾ, ਉਹ ਧੋਤੀ 'ਚ ਵੀ ਰੱਖ ਲੈਂਦੇ ਨੇ ਜਾਂ ਇੱਕ ਵੈਸੇ ਹੀ 2-2.5 ਮੀਟਰ ਦਾ ਹੁੰਦਾ ਕੱਪੜਾ ਜਿਹਾ, ਉਹ ਸਪੈਸ਼ਲੀ ਮਿਲਦਾ ਖਾਸ ਗੇਰੂ ਰੰਗਾ ਜਿਹਾ, ਉਹਨੂੰ ਸਿਰ ਦੇ ਉੱਤੇ ਰੱਖ ਲੈਂਦੇ ਨੇ। ਜੇ ਜਾਣਸ ਬ੍ਰਹਮੰ ਕਰਮੰ, ਮਹਾਰਾਜ ਕਹਿੰਦੇ ਜੇ ਇਹ ਬ੍ਰਾਹਮਣ ਤੂੰ ਇਹਨਾਂ ਨੂੰ ਹੀ ਬ੍ਰਹਮ ਦਾ ਕਰਮ ਸਮਝਦਾ, ਪਰਮੇਸ਼ੁਰ ਦੀ ਪ੍ਰਾਪਤੀ ਦਾ ਕਰਮ ਸਮਝਦਾ, ਵੀ ਪੁਸਤਕਾਂ ਪੜ੍ਹ ਕੇ ਲੋਕਾਂ ਨਾਲ ਝਗੜੇ ਕਰ ਲਏ, ਚਰਚਾ ਕਰ ਲਈ, ਹਰਾ ਦਿੱਤਾ, ਸ਼ਿਲਾ ਦੀ ਪੂਜਾ ਕਰ ਲਈ, ਬਗਲੇ ਵਾਂਗੂ ਸਮਾਧੀ ਲਾ ਲਈ, ਮੂੰਹ 'ਚੋਂ ਝੂਠ ਬੋਲ ਲਿਆ, ਤ੍ਰੈਪਾਲੀ ਗੀਤਾ ਪੜ੍ਹ ਲਈ, ਗਲ 'ਚ ਮਾਲਾ ਪਾ ਲਈ, ਤਿਲਕ ਲਾ ਲਿਆ, ਦੋ ਧੋਤੀਆਂ ਰੱਖ ਲਈਆਂ, ਜੇ ਤੂੰ ਇਹਨੂੰ ਹੀ ਬ੍ਰਹਮ ਦਾ ਕਰਮ ਸਮਝਦਾ, ਸਭ ਫੋਕਟ ਨਿਸ਼ਚੋ ਕਰਮੰਗ, ਨਿਸ਼ਚੇ ਕਰਕੇ ਜਾਣ ਤੇਰਾ ਸਾਰਾ ਕੁਝ ਕੀਤਾ ਕਰਾਇਆ ਫੋਕਟ ਹੈ, ਐਵੇਂ ਫਜ਼ੂਲ ਦੀਆਂ ਗੱਲਾਂ ਨੇ ਤੇਰੀਆਂ, ਇਹ ਸਭ ਦਿਖਾਵਾ ਹੈ ਤੇਰਾ। ਮਹਾਰਾਜ ਫਿਰ ਕਿੱਦਾਂ ਪਰਮੇਸ਼ੁਰ ਨੂੰ ਮਿਲਿਆ ਜਾ ਸਕਦਾ, ਕੀ ਕਰਨਾ ਚਾਹੀਦਾ? ਮਹਾਰਾਜ ਕਹਿੰਦੇ ਕਹੋ ਨਾਨਕ ਨਿਸ਼ਚੋ ਧਿਆਵੈ। ਮਹਾਰਾਜ ਕਹਿੰਦੇ ਨਿਸ਼ਚੇ ਨਾਲ ਧਿਆਓ ਵਾਹਿਗੁਰੂ ਨੂੰ, ਇਹ ਦੁਨੀਆਂ ਨੂੰ ਭਰਮਾਉਣਾ ਛੱਡੋ, ਚਰਚਾ ਨਾ ਕਰਿਆ ਕਰੋ ਕਿਸੇ ਨਾਲ, ਚਰਚਾ ਵਿੱਚ ਕੁਛ ਨਹੀਂ ਮਿਲਦਾ। ਚਰਚਾ ਤਾਂ ਹੈ ਕਿ ਪਾਣੀ ਦੀ ਮਧਾਣੀ ਹੈ, ਉਹ 'ਚੋਂ ਕਦੇ ਮੱਖਣ ਨਹੀਂ ਨਿਕਲ ਸਕਦਾ। ਨਿਸ਼ਚੇ ਨਾਲ ਜਪੋ ਪਰਮੇਸ਼ੁਰ ਦਾ ਨਾਮ, ਪਰ ਇੱਕ ਗੱਲ ਯਾਦ ਰੱਖ ਕਿ ਬਿਨ ਸਤਿਗੁਰ ਵਾਟ ਨਾ ਪਾਵੇ।
ਜਦ ਤੱਕ ਤੈਨੂੰ ਸੱਤ ਦਾ ਉਪਦੇਸ਼ ਕਰਨ ਵਾਲੇ ਗੁਰੂ ਨਹੀਂ ਮਿਲਦੇ ਉਦੋਂ ਤੱਕ ਤੈਨੂੰ ਰਾਹ ਨਹੀਂ ਪ੍ਰਾਪਤ ਹੁੰਦਾ। ਤੂੰ ਜਿੰਨਾ ਮਰਜ਼ੀ ਪੋਥੀਆਂ ਪੜ੍ਹ, ਧਾਰਮਿਕ ਗ੍ਰੰਥ ਪੜ੍ਹ, ਕਿਤਾਬੀ ਕੀੜਾ ਬਣ ਜਾ ਭਾਵੇਂ, ਦੁਨੀਆਂ ਦੇ ਰਹਿੰਦੇ ਨੇ ਬੜੇ ਵਿਦਵਾਨ ਹੋ ਕੇ ਚਲੇ ਗਏ ਨੇ, ਹੁਣ ਵੀ ਬਥੇਰੇ ਆਪਣੇ ਵਿਦਵਾਨ ਬੈਠੇ, ਪਰ ਇਹਨਾਂ 'ਚੋਂ ਕਿਸੇ ਨੂੰ ਕੋਈ ਪ੍ਰਾਪਤੀ ਨਹੀਂ ਹੈਗੀ। ਜੇ ਤੁਸੀਂ ਕਹੋ ਵੀ ਫਲਾਨਾ ਵਿਦਵਾਨ ਬੜਾ ਵੱਡਾ ਹੈ, ਉਹ ਤੁਸੀਂ ਹੀ ਵੱਡਾ ਕਹਿੰਦੇ ਹੋ ਉਹਨੂੰ। ਤਾਂ ਦੁਨੀਆਂ ਵਾਲੇ ਲੋਕ ਵਿਦਵਾਨਾਂ ਨੂੰ ਬਹੁਤ ਤਾਂ ਚੁੱਕ ਲੈਂਦੇ ਨੇ, ਪਰ ਵਿਦਵਾਨ ਦੇ ਪੱਲੇ ਕੱਖ ਨਹੀਂ ਹੁੰਦਾ। ਆਹ ਤਾਂ ਮਹਾਰਾਜ ਕਹਿ ਤਾਂ ਰਹੇ ਨੇ ਵਿਦਵਾਨਾਂ ਲਈ, ਇਹ ਵਿਦਵਾਨੀ ਵੱਖਰੀ ਚੀਜ਼ ਹੈ, ਇਹ ਤਾਂ ਜਨਰਲ ਨੌਲੇਜ ਹੈ ਤੁਹਾਡੇ ਕੋਲ। ਅਸਲੀਅਤ ਵਿੱਚ ਅੰਦਰ ਕੁਛ ਵੀ ਨਹੀਂ ਹੈ, ਅੰਦਰ ਤਾਂ ਆਮ ਲੋਕਾਂ ਨਾਲੋਂ ਵੱਧ ਵਿਸ਼ੇ ਵਿਕਾਰ ਹੰਕਾਰ ਭਰਿਆ ਹੋਇਆ। ਮਹਾਰਾਜ ਕਹਿੰਦੇ ਆਓ ਵਿਰਾਗ ਦਿੰਦੇ ਹਾਂ ਤੁਹਾਨੂੰ, ਵਿਕਾਰਾਂ ਤੋਂ ਦੂਰ ਕਰੀਏ। ਕਹਿੰਦੇ ਆਓ ਹਰ ਵਕਤ ਇਹ ਪੌੜੀ ਨੂੰ ਯਾਦ ਰੱਖੋ, ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਇੱਕ ਤਾਂ ਕੱਪੜਾ ਜਿਹੜਾ ਸੋਹਣਾ ਸੋਹਣਾ ਪਾਉਂਦੇ ਹਾਂ, ਇੱਕ ਸੋਹਣਾ ਰੂਪ ਜਿਹੜਾ ਹੈ, ਕੱਪੜ ਅਤੇ ਰੂਪ ਸੁਹਾਵਣਾ, ਸੋਹਣਾ ਰੂਪ ਸੋਹਣੇ ਕੱਪੜੇ, ਇਹ ਦੁਨੀਆਂ ਦੇ ਅੰਦਰ ਹੀ ਛੱਡ ਜਾਣੇ ਆਪਾਂ ਨੇ, ਕੱਪੜਾ ਵੀ ਇੱਥੇ ਛੱਡ ਜਾਣਾ, ਬਾਅਦ 'ਚ ਘਰ ਦੇ ਵੰਡਣਗੇ ਵੀ ਮੁਰਦੇ ਦੇ ਕੱਪੜੇ ਨਹੀਂ ਪਾਉਣੇ, ਭਾਈ ਪ੍ਰੇਤ ਬਣ ਕੇ ਦਿਖਦਾ ਮਾੜਾ ਹੁੰਦਾ। ਜਿਹੜਾ ਚੰਗਾ ਰੂਪ ਸੀ ਉਹ ਚੰਗਾ ਰੂਪ ਵੀ ਨਾ ਰਿਹਾ, ਉਹ ਵੀ ਸੰਸਕਾਰ ਹੋ ਗਿਆ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਣ ਜਾਂ ਆਪਾਂ ਮੰਦਾ ਕੀਤਾ ਤਾਂ ਵੀ ਆਪੇ ਪਾਉਣਾ, ਚੰਗਾ ਵੀ ਆਪੇ ਪਾਉਣਾ। ਮਹਾਰਾਜ ਕਹਿੰਦੇ ਨੇ ਮੰਦਾ ਕਰੇਗਾ ਮੰਦਾ ਪਾ ਲਏਗਾ, ਚੰਗਾ ਕਰੇਗਾ ਚੰਗਾ ਪਾ ਲਏਗਾ, ਧਿਆਨ ਨਾਲ ਕਰਿਆ ਕਰ। ਮੰਦਾ ਜਦੋਂ ਕਰਦਾ ਉਦੋਂ ਸੋਚ ਲਿਆ ਕਰ ਵੀ ਇਹਦੇ ਬਦਲੇ ਮੈਨੂੰ ਮੰਦਾ ਹੀ ਮਿਲਣਾ, ਕਾਹਨੂੰ ਕਰਨਾ ਮੰਦਾ। ਸਾਰੇ ਜਾਣੇ ਚੰਗਾ ਹੀ ਕਰੋ ਕਹਿੰਦੇ ਅਤੇ ਚੰਗਾ ਹੀ ਖਾਓ, ਚੰਗੀਆਂ ਬਖਸ਼ਿਸ਼ਾਂ ਹੋਣਗੀਆਂ ਚੰਗਾ ਕਰਨ ਦੇ ਨਾਲ, ਹਮੇਸ਼ਾ ਚੰਗਾ ਕੰਮ ਕਰਨ ਲਈ ਪ੍ਰੇਰਦੇ ਨੇ। ਕਹਿੰਦੇ ਮੰਦਾ ਕੰਮ ਨਾ ਕਰੋ, ਐਸਾ ਕੰਮ ਮੂਲੇ ਨਾ ਕੀਚਿਆ ਜੇ ਤਾਂ ਅੰਤ ਪੱਛੋ ਤਾਈਆ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਉਸਦਾ ਸੱਚ ਸੰਭਾਲੇ। ਹੁਕਮ ਕੀਏ ਮਨ ਭਾਵਦੇ, ਮਨ ਭਾਉਂਦੇ ਬੰਦਾ ਦੁਨੀਆਂ ਦੇ ਉੱਤੇ ਹੁਕਮ ਕਰਦਾ ਜਦੋਂ ਆਪਣੀ ਸੀਟ 'ਤੇ ਬੈਠਾ ਹੁੰਦਾ। ਰਾਜਾ ਵੀ, ਅਹੁਦੇਦਾਰ ਵੀ, ਬੜੇ ਬੜੇ ਅਫਸਰ ਆਪਣੇ ਮਨ ਭਾਉਂਦੇ ਹੁਕਮ ਚਲਾਉਂਦੇ ਨੇ, ਪਰ ਉਹਨੂੰ ਇਹ ਨਹੀਂ ਪਤਾ ਕਿ ਅੱਗੇ ਰਾਹ ਭੀੜ ਹੈ, ਅੱਗੇ ਜਾਵਣਾ, ਫਿਰ ਅੱਗੇ ਕਿੰਨੀ ਬੁਰੀ ਹਾਲਤ ਹੋਣੀ ਪਤਾ। ਬਹੁਤ ਭੀੜੇ ਰਸਤੇ 'ਚੋਂ ਕੱਢਦੇ ਨੇ। ਇਸ ਕਰਕੇ ਤੂੰ ਹੋਣਾ ਬਹੁਤ ਭਾਰਾ। ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਾ, ਨਿਕਸ਼ਾ ਕਿਉਂ ਕਰ ਜਾਏ। ਇੰਨਾ ਭੀੜਾ ਰਸਤਾ ਉੱਥੇ ਖਿੱਚ ਖਿੱਚ ਕੇ ਕੱਢਦੇ, ਜਿਵੇਂ ਸੂਈ ਦੇ ਨੱਕੇ 'ਚੋਂ ਬੰਦੇ ਨੂੰ ਖਿੱਚਦੀ, ਇੰਨਾ ਭੀੜਾ ਰਾਹ ਹੈ। ਇਹ ਵੀ ਤਾਂ ਇੱਕ ਸਜ਼ਾ ਹੀ ਹੈ ਨਾ ਬੰਦੇ ਨੂੰ, ਬਹੁਤ ਭੈੜੀ ਸਜ਼ਾ ਮਿਲਦੀ ਹੈ। ਮਹਾਰਾਜ ਕਹਿੰਦੇ ਮਨ ਭਾਉਂਦੇ ਹੁਕਮ ਨਾ ਕਰਿਆ ਕਰੋ, ਤੰਗ ਨਾ ਕਰਿਆ ਕਰੋ ਕਿਸੇ ਨੂੰ, ਪਰੇਸ਼ਾਨ ਨਹੀਂ ਕਰਨਾ ਕਿਸੇ ਨੂੰ। ਸਾਰੇ ਜੀਵਾਂ 'ਚ ਇੱਕ ਪਰਮੇਸ਼ਰ ਨੂੰ ਦੇਖ ਕੇ ਸੁਖੀ ਕਰਨ ਦਾ ਯਤਨ ਕਰੋ, ਅਸੀਸਾਂ ਲੈਣ ਦਾ ਯਤਨ ਕਰੋ, ਵੱਧ ਅਸੀਸਾਂ ਘੱਟ ਲਓ। ਜਦੋਂ ਆਪਾਂ ਵੱਧ ਅਸੀਸਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਾਂ, ਫਿਰ ਮਹਾਰਾਜ ਕਹਿੰਦੇ ਮੈਂ ਵੀ ਅੱਗੋਂ ਤੈਨੂੰ ਇਹੋ ਜਿਹੇ ਰਾਹ 'ਚੋਂ ਕੱਢੂੰਗਾ, ਤੈਨੂੰ ਸਾਰੇ ਕੀਤੇ ਗੁਨਾਹ ਯਾਦ ਆ ਜਾਣਗੇ ਆਪਣੇ। ਨੰਗਾ ਦੋਜਕ ਚੱਲਿਆ ਤਾਂ ਦਿਸੈ ਖਰਾ ਡਰਾਵਣਾ, ਜਦੋਂ ਦੁਨੀਆਂ ਅੰਦਰੋਂ ਜਾਏਗਾ ਨਾ ਨੰਗਾ, ਬਹੁਤ ਭੈੜਾ ਲੱਗੇਗਾ ਉਦੋਂ। ਮੂੰਹ ਤੇਰਾ ਕਾਲਾ ਕਰ ਲੈਣਗੇ, ਤੈਨੂੰ ਕੱਪੜਾ ਕੋਈ ਤੇਰੇ ਬਦਨ ਤੇ ਹੋਣਾ ਨਹੀਂ, ਕਿਉਂਕਿ ਉਹ ਕੱਪੜਾ ਜਿਹੜਾ ਗੁਰੂ ਨੇ ਦਿੱਤਾ ਉਹੀ ਬਦਨ ਤੇ ਰਹਿੰਦਾ ਹੁੰਦਾ। ਸਿਰੋ ਪਾਓ, ਇਹਦਾ ਨਾਂ ਹੀ ਸਿਰੋ ਪਾਓ ਹੈ, ਸਿਰ ਤੋਂ ਲੈ ਕੇ ਪੈਰ ਤੱਕ ਇੱਜ਼ਤ ਢੱਕਦਾ ਪਰਲੋਕ ਵਿੱਚ। ਜਿਹੜਾ ਵਸਤਰ ਸਤਿਗੁਰੂ ਬਖਸ਼ਦੇ ਨੇ ਕਸ਼ਹਿਰਾ, ਪੰਜੇ ਕਕਾਰ ਤਾਂ ਨਾਲ ਜਾਂਦੇ ਨੇ, ਕਸ਼ਹਿਰਾ ਵੀ ਨਾਲ ਜਾਂਦਾ ਹੈ ਸਤਿਗੁਰੂ ਨੂੰ ਭਾਵੇ ਤਾਂ ਨਾਲ, ਆਪਣੇ ਵਸਤਰ ਤਾਂ ਚਲੇ ਜਾਂਦੇ ਨੇ। ਇੱਥੇ ਮਨਮੁਖ ਦੀ ਦਸ਼ਾ ਕਥਨ ਕੀਤੀ ਹੈ, ਹੁਣ ਅੰਮ੍ਰਿਤਧਾਰੀ ਦੀ ਨਹੀਂ ਕੀਤੀ, ਗੁਰੂ ਵਾਲੇ ਦੀ ਨਹੀਂ ਕੀਤੀ। ਮਹਾਰਾਜ ਕਹਿੰਦੇ ਬਹੁਤ ਡਰਾਉਣਾ ਲੱਗਦਾ ਹੈ। ਪਹਿਲਾਂ ਵੀ ਸੁਣਾਇਆ ਤੁਹਾਨੂੰ, ਬਠਿੰਡੇ ਤੋਰਲੇ ਪਾਸੇ ਮੁਲਤਾਨ ਪਿੰਡ ਪੈਂਦਾ 5 ਕਿਲੋਮੀਟਰ। ਮੁਲਤਾਨ ਪਿੰਡ ਇੱਕ ਬੰਦਾ, ਡਾਕਟਰ ਨੇ ਇੰਜੈਕਸ਼ਨ ਲਾਇਆ, ਉਹ ਰਿਐਕਸ਼ਨ ਕਰ ਗਿਆ। ਇਹ 20-25 ਸਾਲ ਦੀ ਪੁਰਾਣੀ ਗੱਲ ਹੈ। ਰਿਐਕਸ਼ਨ ਕਰਦੀ ਬੰਦਾ ਸਰੀਰ ਛੱਡ ਗਿਆ, ਪਰ ਡਾਕਟਰ ਆਪਣੀ ਦੁਕਾਨ ਵੱਲ ਦੌੜਿਆ, ਉਹਨੇ ਆ ਕੇ ਕਈ ਇੰਜੈਕਸ਼ਨ ਲਾਏ ਉਹਨੂੰ, ਪਰ ਬੰਦਾ ਤਾਂ ਜਾ ਚੁੱਕਿਆ। ਡਾਕਟਰ ਨੇ ਆਪਣਾ ਯਤਨ ਕੀਤਾ। ਅਖੀਰ ਡਾਕਟਰ ਨੇ ਗੱਲ ਸੋਝੀ ਵੀ ਇਹਦੇ ਮੂੰਹ ਦੇ ਵਿੱਚ ਉਹਨੇ ਜਾੜਾਂ ਜਿਹੀਆਂ 'ਚ ਚਿਮਟਾ ਜਿਹਾ ਪਾ ਕੇ ਨਾ ਮੂੰਹ ਜ਼ਬਰਦਸਤੀ ਖੋਲ੍ਹ ਕੇ ਉਹਦੇ ਵਿੱਚ ਪਾਣੀ ਪਾਤਾ। ਉਹ ਪਾਣੀ ਪਾਉਂਦੇ ਹੀ ਹਿੱਲਣ ਲੱਗ ਗਿਆ, ਬੈਠਾ ਹੋ ਗਿਆ ਉੱਠ ਕੇ। ਉਹਦੇ ਨਾਲ ਦੇ ਨੇ ਪੁੱਛਿਆ, ਰਿਸ਼ਤੇਦਾਰ ਨੇ, ਵੀ ਤੂੰ ਚੜ੍ਹਾਈ ਕਰ ਗਿਆ ਸੀ? ਮੈਂ ਆਪ ਦੇਖਿਆ ਨਬਜ਼ ਤੇਰੀ ਖੜੀ ਸੀ। ਕਹਿੰਦੇ ਮੈਂ ਚੜ੍ਹਾਈ ਜ਼ਰੂਰ ਕਰ ਗਿਆ ਸੀ, ਇੱਥੋਂ ਨਿਕਲ ਕੇ ਆ ਰੋਸ਼ਨਦਾਨ ਦੇ ਵਿੱਚ ਦੀ ਮੈਂ ਗਿਆ, ਅੱਗੇ ਜਾ ਕੇ ਦੇਖਿਆ ਤਾਂ ਇੱਕ ਪਾਸੇ ਤਾਂ ਉਹ ਲੋਕ ਜਾਂਦੇ ਨੇ ਜਿਹੜੇ ਬੇਗੁਰੇ ਨੇ, ਉਹਨਾਂ ਨੂੰ ਤਾਂ ਜਮਦੂਤ ਹੈਂਟਰ ਮਾਰਦੇ ਜਾ ਰਹੇ ਨੇ, ਬਿਲਕੁਲ ਅਲਫ ਨੰਗੇ, ਕੁੱਟ ਪੈਂਦੀ ਜਾ ਰਹੀ ਹੈ, ਕਾਲੇ ਮੂੰਹ ਕੀਤੇ ਹੋਏ ਉਹਨਾਂ ਦੇ ਕੈਦੀਆਂ ਵਾਂਗੂ। ਕਹਿੰਦੇ ਮੇਰਾ ਤਾਂ ਅੰਮ੍ਰਿਤ ਛਕਿਆ ਹੋਇਆ ਸੀ, ਮੈਂ ਤਾਂ ਉੱਧਰਲੇ ਪਾਸੇ ਗਿਆ ਜਿੱਧਰ ਸੰਗਤ ਜਾ ਰਹੀ ਸ਼ਬਦ ਪੜ੍ਹਦੀ, ਅਤੇ ਮੈਂ ਨਾਲ ਨਾਲ ਸੀ। ਮੇਰੇ ਤਾਂ ਸਾਰੇ ਕਕਾਰ ਬਸਤਰ ਉਵੇਂ ਪਾਏ ਹੋਏ ਸੀ, ਪਰ ਉਹ ਨੰਗੇ ਜਾ ਰਹੇ ਸੀ। ਕਹਿੰਦੇ ਫਿਰ ਮੁੜਿਆ ਕਿਵੇਂ? ਕਹਿੰਦੇ ਇੱਕ ਬਰਛੇ ਵਾਲਾ ਸਿੰਘ ਆਇਆ, ਨੀਲਾ ਬਾਣਾ ਪਾਇਆ ਸੀ, ਬੜਾ ਲੰਬਾ ਸਿੰਘ। ਕਹਿੰਦਾ ਉਹ ਸਿੰਘਾ, ਤੇਰਾ ਤਾਂ ਹਲੇ ਟਾਈਮ ਨਹੀਂ ਭਾਈ, ਤੂੰ ਕਿੱਧਰ ਤੁਰਿਆ ਜਾਂਦਾ ਇੱਧਰ? ਤੈਂ ਤਾਂ ਹਲੇ ਬਹੁਤ ਸਾਲ ਰਹਿਣਾ ਦੁਨੀਆਂ 'ਚ। ਉਹ ਬਾਂਹ ਤੋਂ ਫੜ ਕੇ ਕਹਿੰਦਾ ਮੈਨੂੰ ਇੱਥੇ ਛੱਡ ਗਿਆ, ਕਹਿੰਦਾ ਆਹ ਸਰੀਰ ਸੰਭਾਲ ਆਪਣਾ। ਕਹਿੰਦੇ ਮੇਰੇ ਆਉਂਦੇ ਨੂੰ ਸਰੀਰ ਇੰਨਾ ਆਕੜ ਗਿਆ ਮੈਂ ਵਿੱਚ ਨਾ ਵੜ ਸਕਾਂ। ਕਹਿੰਦੇ ਪਰ ਫਿਰ ਵੀ ਜਿਉਂ ਤਿਉਂ ਕਰਕੇ ਮੈਂ ਜਿਵੇਂ ਕੋਟ ਦੀਆਂ ਬਾਹਾਂ 'ਚ ਬਾਹਾਂ ਪਾਈ ਦੀਆਂ, ਪੈਂਟ ਪਾਈ ਦੀ, ਔਖੇ ਸੌਖੇ ਹੋ ਕੇ ਭੀੜੀ ਪੈਂਟ, ਕਹਿੰਦੇ ਮੈਂ ਤਾਂ ਪ੍ਰਵੇਸ਼ ਕੀਤਾ ਆਪਣੇ ਸਰੀਰ ਵਿੱਚ, ਤਾਂ ਮੈਂ ਜਿਉਂਦਾ ਹੋ ਗਿਆ। ਤਾਂ ਮੈਨੂੰ ਇਹ ਪੰਗਤੀ ਯਾਦ ਆਈ ਕਿ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਬਹੁਤ ਡਰਾਉਣਾ ਹੁੰਦਾ ਸੀਨ। ਇੰਨੀ ਪੰਗਤੀ ਦੀ ਕਥਾ ਇੱਥੇ ਪਹਿਲਾਂ ਵੀ 1987 'ਚ ਇੱਕ ਵਾਰ ਕੀਤੀ ਸੀ। ਉਦੋਂ ਇੱਕ ਕੋਈ ਬੰਦਾ ਆਇਆ ਸੀ ਇੱਥੇ, ਪਹਿਲੀ ਵਾਰੀ ਕਥਾ ਸੁਣੀ ਸੀ ਉਹਨੇ, ਉਹ ਕਦੇ ਨਹੀਂ ਸੀ ਆਇਆ ਗੁਰਦੁਆਰੇ। ਉਹਦਾ ਮਿੱਤਰ ਉਹਨੂੰ ਲਿਆ ਵੀ ਚੱਲ ਕਥਾ ਸੁਣਾਉਣੇ। ਉਸ ਬੰਦੇ ਦੇ ਮਨ 'ਤੇ ਇੰਨਾ ਅਸਰ ਪਿਆ ਇਸ ਪੰਗਤੀ ਦਾ, ਉਹ ਚੰਗਾ ਪੈਸੇ ਵਾਲਾ ਅਮੀਰ ਵਿਅਕਤੀ ਸੀ, ਇੱਜ਼ਤਦਾਰ ਸੀ, ਕਹਿੰਦਾ ਇੱਥੇ ਤਾਂ ਇੰਨੀ ਇੱਜ਼ਤ ਆਪਣੀ ਦੁਨੀਆਂ 'ਚ, ਅਤੇ ਪਰਲੋਕ 'ਚ ਇਹ ਹਾਲਤ ਹੁੰਦੀ? ਕਹਿੰਦੇ ਹਾਂ। ਕਹਿੰਦੇ ਮੈਂ ਤਾਂ ਅੰਮ੍ਰਿਤ ਛਕਣਾ, ਔਰ ਛਕਣਾ ਅੱਜ ਹੀ ਹੈ। ਕਹਿੰਦੇ ਕੀ ਪਤਾ ਕੱਲ੍ਹ ਨੂੰ ਮਰ ਜਾਈਏ, ਹੁਣ ਮਰ ਜਾਈਏ। ਉਹ ਜੀ ਪਤਾ ਨਹੀਂ ਕਿੱਥੋਂ ਜਾ ਕੇ 2-3 ਦਿਨ ਤੱਕ ਅੰਮ੍ਰਿਤ ਛੱਕ ਕੇ ਹੀ ਵਾਪਸ ਮੁੜਿਆ। ਇਸ ਕਰਕੇ ਮਹਾਰਾਜ ਕਹਿੰਦੇ ਦੇਖ ਲਓ ਭਾਈ, ਜੇ ਤਾਂ ਪਰਲੋਕ ਨੂੰ ਐਂ ਜਾਣਾ ਫਿਰ ਤਾਂ ਚਲੇ ਜਾਓ, ਇਸ ਤਰ੍ਹਾਂ ਤੁਹਾਡੀ ਮਰਜ਼ੀ ਹੈ। ਗੁਰਬਾਣੀ ਦੀ ਪੰਗਤੀ ਨੂੰ ਤਾਂ ਤੁਸੀਂ ਝੂਠ ਨਹੀਂ ਕਰ ਸਕਦੇ, ਇਹ ਜਾਣਾ ਤਾਂ ਇੱਦਾਂ ਹੀ ਪੈਣਾ। ਅਤੇ ਜੇ ਗੁਰੂ ਦੇ ਬਸਤਰ ਮਿਲੇ ਆ, ਬਾਣੇ ਨੂੰ ਨਹੀਂ ਕੋਈ ਲਾ ਸਕਦਾ। ਇਹ ਧਿਆਨ ਰੱਖਿਓ, ਜਿਹੜਾ ਆਪਾਂ ਬਾਣਾ ਪਹਿਨਦੇ ਨਾ ਗੁਰੂ ਸਾਹਿਬ ਦਾ, ਜਿਹਨੇ ਬਾਣਾ ਪਾ ਲਿਆ ਉਹਦੀ ਲੋਕ ਪ੍ਰਲੋਕ 'ਚ ਬਾਣਾ ਹੀ ਪੱਤ ਢੱਕਦਾ। ਇਸੇ ਕਰਕੇ ਕਹਿੰਦਾ ਬਾਣਾ ਪਾ ਕੇ ਰੱਖਿਆ ਕਰੋ, ਬਾਕੀ ਦੇ ਬਸਤਰ ਨਾਲ ਨਹੀਂ ਜਾਂਦੇ, ਕਿਉਂਕਿ ਇਹ ਬਸਤਰ ਉੱਥੇ ਪ੍ਰਵਾਨ ਹੀ ਨਹੀਂ ਹੈਗੇ। ਕਰ ਔਗਣ ਪਛੋਤਾਵਣਾ, ਕਹਿੰਦੇ ਔਗਣ ਤੋਂ ਬਾਅਦ ਪਛਤਾਵਾ ਹੀ ਰਹਿ ਜਾਂਦਾ ਪੱਲੇ। ਇਸ ਕਰਕੇ ਗੁਣ ਵਾਲੇ ਕੰਮ ਕਰਿਆ ਕਰੋ, ਔਗਣ ਨਾ ਕਰੋ ਜਿਹਦੇ ਕਰਕੇ ਆਪਾਂ ਨੂੰ ਬਾਅਦ ਵਿੱਚ ਪਛਤਾਉਣਾ ਪਵੇ। ਐਸਾ ਕੰਮ ਮੂਲੇ ਨਾ ਕੀਚੈ ਜੇ ਤੰਦ ਪਛੋਤਾਈ ਹੈ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਅੰਦਰ ਸਭ ਤੋਂ ਸ਼੍ਰੋਮਣੀ ਨਾਮ ਹੈ, ਗੁਰਮਰਿਆਦਾ ਹੈ, ਬਾਣਾ ਅਤੇ ਬਾਣੀ। ਜਿਹਨਾਂ ਚੀਜ਼ਾਂ ਨੂੰ ਆਪਾਂ ਐਵੇਂ ਸਮਝਦੇ ਨਾ ਸਾਰੇ ਜਾਣੇ ਵੀ ਐਵੇਂ ਹੀ ਨੇ ਗੱਲਾਂ ਬਣਾਈਆਂ ਹੋਈਆਂ, ਐਵੇਂ ਹੀ ਨੇ ਆਹ ਗੱਲਾਂ, ਇਹ ਸਾਰੀਆਂ ਸੱਚੀਆਂ ਗੱਲਾਂ ਨੇ। ਬਿਲਕੁਲ ਸਤਿਗੁਰੂ ਨੇ ਜੋ ਦਿੱਤਾ ਬਿਲਕੁਲ ਸੱਚਾ ਦਿੱਤਾ, ਪਰ ਇਹ ਦੁਨੀਆਂ ਭਟਕੀ ਹੋਈ ਹੈ। ਤਾਂਹੀਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਦਸਵੇਂ ਪਾਤਸ਼ਾਹ ਮਹਾਰਾਜ ਕੋਲ ਇੱਕ ਇਸਤਰੀ ਅਤੇ ਇੱਕ ਬੰਦਾ ਆਏ, ਅਤੇ ਮਹਾਰਾਜ ਨੇ ਸਾਰੇ ਸਿੰਘਾਂ ਨੂੰ ਪਾਸੇ ਕਰ ਦਿੱਤਾ ਸੀ। 2 ਘੰਟੇ 3 ਘੰਟੇ 4 ਘੰਟੇ ਲੰਘੇ, ਹੱਸਦੇ ਹੱਸਦੇ ਬਚਨ ਬਿਲਾਸ ਕਰਦੇ ਰਹੇ। ਆਵਾਜ਼ ਦਿੱਤੀ, ਭਾਈ ਦਇਆ ਸਿੰਘ, ਹਾਂ ਮਹਾਰਾਜ, ਭਾਈ ਅੰਮ੍ਰਿਤ ਤਿਆਰ ਕਰੋ। ਅੰਮ੍ਰਿਤ ਤਿਆਰ ਕਰਕੇ ਇਹਨਾਂ ਨੂੰ ਛਕਾ ਦਿਓ, ਦੋਵਾਂ ਜੀਆਂ ਨੂੰ। ਅੰਮ੍ਰਿਤ ਛਕਾ ਦਿੱਤਾ, ਗੁਰੂ ਵਾਲੇ ਬਣ ਗਏ, ਸਭ ਕੁਛ ਹੋ ਗਿਆ। ਅੱਛਾ ਮਹਾਰਾਜ ਇਜਾਜ਼ ਤਾਂ? ਕਹਿੰਦੇ ਹਾਂ ਭਾਈ। ਭਾਈ ਸਿੰਘੋ, ਇਹਨਾਂ ਗੁਰਮੁਖਾਂ ਨੂੰ ਛੱਡ ਕੇ ਆਓ ਭਾਈ। ਉਹ ਦੋਵੇਂ ਜਣਿਆਂ ਨੂੰ ਛੱਡਣ ਵਾਸਤੇ ਸਿੰਘ ਗਏ। ਜਦੋਂ ਮੋੜ ਤੱਕ ਗਏ ਆਨੰਦਪੁਰ ਸਾਹਿਬ, ਤਖ਼ਤ ਸਾਹਿਬ ਤੋਂ ਸਿੱਧੇ ਫਿਰ ਖੱਬੇ, ਉਦੋਂ ਵੀ ਇਸ ਤਰ੍ਹਾਂ ਹੀ ਰਸਤਾ ਸੀ। ਉੱਥੇ ਜਾ ਕੇ ਉਹ ਦੰਪਤੀ ਪਤੀ ਪਤਨੀ ਦੋਵੇਂ ਸਿੰਘਾਂ ਨੂੰ ਕਹਿੰਦੇ, ਨਾ ਭਾਈ ਹੁਣ ਸਾਡੇ 'ਤੇ ਬੋਝ ਨਾ ਚੜਾਓ, ਹੁਣ ਸਿੰਘੋ ਸਾਨੂੰ ਇਜਾਜ਼ਤ ਬਖਸ਼ੋ, ਤੁਸੀਂ ਜਾ ਕੇ ਭਾਈ ਆਪਣੇ ਕਾਰਜ ਕਰੋ। ਉਹਨਾਂ ਨੇ ਆਪਸ ਵਿੱਚ ਫਤਿਹ ਬੁਲਾਈ, ਜਾਂ ਫਤਿਹ ਬੁਲਾਉਂਦਿਆਂ ਸਾਰ ਹੀ ਉਹ ਅੰਤਰ ਧਿਆਨ ਹੋ ਗਏ, ਉੱਥੋਂ ਹੀ ਦੇਖਣੋਂ ਹੀ ਹਟ ਗਏ। ਭਾਈ ਦਇਆ ਸੋਹਣੀ ਕਹਿਣ ਲੱਗੇ ਆ ਕੇ, ਮਹਾਰਾਜ ਇਹ ਤੁਸੀਂ ਅੱਜ ਕਿਹਦੇ ਨਾਲ ਬਚਨ ਕਰਦੇ ਸੀ? 4 ਘੰਟੇ ਲਗਾਤਾਰ ਬਚਨ ਕੀਤੇ, ਫਿਰ ਅੰਮ੍ਰਿਤ ਛਕਾਇਆ, ਫਿਰ ਉਹ ਅੰਤਰ ਧਿਆਨ ਹੋ ਗਏ, ਤਾਂ ਕੋਈ ਛੋਟੀ ਮੋਟੀ ਹਸਤੀ ਤਾਂ ਨਹੀਂ ਸਾਨੂੰ ਲੱਗਦੀ। ਮਹਾਰਾਜ ਹੱਸ ਕੇ ਕਹਿੰਦੇ ਭਗਤ ਕਬੀਰ ਜੀ ਸੀਗੇ ਅਤੇ ਮਾਈ ਲੋਈ ਨਾਲ ਸੀ। ਕਹਿੰਦੇ ਅੰਮ੍ਰਿਤ